ਵਾਹਿਗੁਰੂ ਵਾਹਿਗੁਰੂ ਸਤਿਗੁਰ ਆਗੂ ਜਾਣੀਐ 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 ਸਤਿਗੁਰ महापकर अंदुले उधारे महापकर अंदुले अंदुले सिर्फ अंधे ओ नहीं जिन्हां दे नेत्र नहीं हुंदे जेड़े खसमों कुत्ते हुंदे ने ओ अंधे जिन्हां नूं संसार नजर नहीं आउंदा संसार दे लोकी उन्हां नूं अंधे कहंदे ने पर साचे जिन्हां नूं निरंकार नजर नहीं आया अंधे तां ओ नहीं भाई गुरदास जी ने कहा गुरमुख रंग ना दिसे हुंदी अखी अन्ना सोई अन्ना तो ओए जिसनु सच नजर नहीं आया जिन्हें सच नहीं वेख्या ए सचे जो साड़िया अखा ने ए नहीं वेखदिया अखा कदे नहीं वेखदिया ए भी मैं सच कह दिया कान नहीं सुन दे जीव नहीं बोलती नक नहीं सुंघदा सच्चाई ए है कि असी अखां राही वेखदे हां अखां नहीं वेखदियां सच्चाई ए है कि असी कन्ना राही सुनदे हां कन नहीं सुनदे सच्ची गल ए है कि असी जीव राही बोलदे हां जीव नहीं बोलती नक राही सुंघदे हां नक नहीं सुंघदा कदे बेसुरत बंदा पिया होवे बंदा बेहोश होवे कि अखां वेखदियां ने कदे बंदा बेहोश होवे कि फिर उसकी जीभ बोलदी अंदर बंदा बेसुरत होवे कि उसते फिर कान सुनदे ने इसका मतलब यह होया जिस बंदे दी अंदर सुरत सुती हुई है वो अखां हुंदियां होया भी अन्ना क्योंकि अखां राही तां वेखिया जा सकता है जे अंदर सुरत जागदी होवे जब सतनाम श्री वाई मन मुख दी सुरत सुती रहिंदी है गुरमुख दी सुरत जागदी है मन मुख दी सुरत सुती हुई होण करके ही अन्ना ते बोला भी है क्यों बोला अन्ना सुरत सुती हुई होने करके शब्द ना सुने और शब्द सुनदा ही नहीं उस दे उपर ता माया का असर है पर जिसकी सुरत जागदी है वो अखां राही वेखदा है किसनू सच नू ਸੱਚ ਨੂੰ ਸੁਣਦਾ, ਸੱਚ ਬੋਲਦਾ। ਹੁਣ ਸਵਾਲ ਪੈਦਾ ਹੁੰਦਾ ਕਿ ਇੱਕ ਮਨੁੱਖ ਦੀ ਸੁਰਤ ਨੂੰ ਜਗਾਉਂਦਾ ਕੌਣ ਹੈ ਸੁੱਤੀ ਹੋਈ ਨੂੰ? ਕਿਉਂਕਿ ਅੱਜ ਭਾਈ ਗੁਰਦਾਸ ਜੀ ਨੇ ਕਿਹਾ ਸਤਿਗੁਰ ਆਗੂ ਜਾਣੀ। ਸੰਸਾਰ ਚ ਆਗੂ ਬੜੇ ਨੇ, ਉਹਨਾਂ ਆਗੂਆਂ ਦੇ ਮਗਰ ਸੰਸਾਰ ਦੇ ਚੱਲ ਕੇ ਵੇਖੋ ਅੱਧ ਰਸਤੇ ਵਿੱਚ ਹੀ ਛੱਡ ਜਾਂਦੇ, ਅਵਲ ਤਾਂ ਪਕੜਦੇ ਹੀ ਨਹੀਂ, ਜੇ ਪਕੜ ਲੈਣਗੇ ਅੱਧ ਵਿੱਚ ਛੱਡ ਜਾਣ। ਸਿਰਫ ਨੇਤਰਹੀਨ ਨੂੰ ਰਸਤਾ ਹੀ ਦਿਖਾ ਦੇਣਾ ਕਾਫੀ ਨਹੀਂ, ਉਸ ਨੂੰ ਤੋੜ ਪਚਾ ਦੇਵੇ ਕੋਈ। ਆਸਰਾ ਤਾਂ ਉਹ ਏ, ਜਦੋਂ ਉਧਾਰ ਸ਼ਬਦ ਦੀ ਗੱਲ ਕਰੀਏ, ਉਧਾਰ ਦਾ ਅਰਥ ਕੀ ਕਰੀਏ? ਐਸਾ ਸਤਿਗੁਰ ਉਧਾਰ ਕਰਦੇ ਨੇ ਹੋਰ ਕੋਈ ਨਹੀਂ। ਉਧਾਰ ਦਾ ਮਤਲਬ ਇਹ ਹੈ ਕਿ ਐਸੀ ਮੁਸੀਬਤ ਆਵੇ ਉਹ ਬਿਨਾਂ ਨੁਕਸਾਨ ਤੋਂ ਮੁਸੀਬਤ ਕੋਈ ਟਾਲ ਦੇਵੇ, ਉਹ ਉਧਾਰ। ਜਬ ਸਤਨਾਮ ਸ੍ਰੀ ਵਾਹਿਗੁਰੂ, ਬਿਨਾਂ ਨੁਕਸਾਨ ਤੋਂ। ਜੇ ਅਗਰ ਨੁਕਸਾਨ ਵੀ ਉਠਾ ਲਿਆ ਤੇ ਨੁਕਸਾਨ ਵੀ ਹੋ ਗਿਆ, ਠੋਕਰਾਂ ਵੀ ਵੱਜ ਗਈਆਂ, ਤੇ ਕਵੇ ਕਿਸੇ ਨੇ ਉਧਾਰ ਕਰਤਾ ਨਹੀਂ। ਇੱਕੋ ਸਤਿਗੁਰੂ ਨੇ ਜਿਹੜੇ ਬਿਨਾਂ ਨੁਕਸਾਨ ਤੋਂ ਉਧਾਰ ਕਰ ਦਿੰਦੇ ਨੇ, ਮੁਸੀਬਤ ਟਾਲ ਦਿੰਦੇ ਨੇ, ਜਿਹੜਾ ਤੋੜ ਪਹੁੰਚਾ ਦੇਵੇ, ਇੱਕੋ ਹੀ ਆਗੂ ਨੇ। ਹੁਣ ਵਿਚਾਰ ਕਰਨੀ ਹੈ ਕਿ ਸੁਰਤ ਸੁੱਤੀ ਹੋਈ ਸਿਰਫ ਜਾਗਦੀ ਹੈ, ਸਤਿਗੁਰੂ ਜਗਾਉਂਦੇ ਨੇ। ਸੁੱਤੀ ਹੋਈ ਸੁਰਤ ਨੂੰ ਸਤਿਗੁਰੂ ਕਿਵੇਂ ਜਗਾਉਂਦੇ ਨੇ? ਸਤਿਗੁਰੂ ਦੇ ਸ਼ਬਦ ਦੁਆਰਾ ਮਨੁੱਖ ਦੀ ਸੁੱਤੀ ਹੋਈ ਸੁਰਤ ਜਾਗਦੀ ਹੈ। ਜੇ ਸੁਰਤ ਜਾਗ ਪਈ ਫੇਰ ਤਾਂ ਸੱਚ ਵੇਖੇਗਾ, ਜੇ ਸੁਰਤ ਜਾਗ ਪਈ ਸੱਚ ਬੋਲੇਗਾ, ਜੇ ਸੁਰਤ ਜਾਗ ਪਈ ਸੱਚ ਹੀ ਸੁਣੇਗਾ, ਜੇ ਸੁਰਤ ਜਾਗ ਪਈ ਤੇ ਸੱਚ ਵੱਲ ਤੁਰੇਗਾ, ਸੱਚ ਕਮਾਏਗਾ। ਕਿਵੇਂ ਸੁਰਤ ਜਗਾਉਂਦੇ ਨੇ? ਇਹ ਗੱਲ ਤਾਂ ਪੱਕੀ ਕਹਿ ਦਿਆਂ, ਸੰਸਾਰ ਦੀ ਸੋਚ, ਸੰਸਾਰ ਦੀ ਆਵਾਜ਼, ਸੰਸਾਰ ਦਾ ਸ਼ੋਰ ਵੀ ਸੁੱਤੀ ਹੋਈ ਸੁਰਤ ਨੂੰ ਜਗਾ ਨਹੀਂ ਸਕਦਾ। ਜੇ ਕੋਈ ਕਹੇ ਬਹੁਤ ਰੌਲਾ ਪੈ ਰਿਹਾ, ਬਹੁਤ ਸ਼ੋਰ ਪੈ ਰਿਹਾ, ਤੇ ਸ਼ੋਰ ਦੇ ਨਾਲ ਸੁੱਤੀ ਹੋਈ ਸੁਰਤ ਜਾਗ ਪਏਗੀ? ਨਹੀਂ। ਕਿਤਨਾ ਢੋਲ ਢਮੱਕਾ ਹੋ ਜਾਏ, ਸੁੱਤੀ ਹੋਈ ਸੁਰਤ ਨਹੀਂ ਜਾਗ ਸਕਦੀ। ਸੰਸਾਰ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਦੇ ਨਾਲ ਵੀ ਸੁੱਤੀ ਹੋਈ ਸੁਰਤ ਨਹੀਂ ਜਾਗ ਸਕਦੀ। ਜੇ ਜਾਗ ਸਕਦੀ ਏ ਸੁੱਤੀ ਹੋਈ ਸੁਰਤ, ਤਾਂ ਸਿਰਫ ਗੁਰੂ ਦੇ ਸ਼ਬਦ ਦੀ ਆਵਾਜ਼ ਨਾਲ ਜਾਗ ਸਕਦੀ ਏ, ਵਰਨਾ ਨਹੀਂ। ਕਿਵੇਂ ਇਹ ਕਿਵੇਂ? ਗੁਰੂ ਦੇ ਸ਼ਬਦ ਦੀ ਆਵਾਜ਼ ਹੀ ਸੁੱਤੀ ਹੋਈ ਸੁਰਤ ਨੂੰ ਕਿਵੇਂ ਜਗਾਉਂਦੀ ਏ? ਇੱਕ ਸ਼ਬਦ ਏ ਸਤਿਗੁਰ ਜੀ ਦਾ, ਵਿਛੋੜੇ ਬੜੇ ਸੁਣੇ ਨੇ। ਕਿਸੇ ਦਾ ਕੋਈ ਸੰਬੰਧੀ ਬਾਹਰ ਗਿਆ ਹੋਵੇ, ਬਹੁਤ ਦੂਰ ਗਿਆ ਹੋਵੇ, ਵਾਪਸ ਘਰ ਨਾ ਆਇਆ ਹੋਵੇ, ਤੇ ਵਿਛੋੜਾ, ਇਹ ਤਾਂ ਮੰਨਿਆ। ਪਰ ਸਤਿਗੁਰ ਜੀ ਅੱਜ ਕੈਸੇ ਵਿਛੋੜੇ ਦੀ ਗੱਲ ਕਰ ਗਏ? ਕਹਿੰਦੇ ਇੱਕੋ ਹੀ ਸੇਜ ਹੋਵੇ, ਉਸੇ ਸੇਜ ਤੇ ਧਨ ਹੋਵੇ, ਉਸੇ ਸੇਜ ਤੇ ਕੰਤ ਹੋਵੇ, ਫੇਰ ਵਿਛੋੜਾ। ਇਹ ਕੈਸਾ ਵਿਛੋੜਾ ਹੈ? ਏਕਾ ਸੇਜ ਵਿਛੀ ਧਨ ਕੰਤਾ, ਕੈਸਾ ਵਿਛੋੜਾ? ਇਉਂ ਲੱਗਦਾ ਹੋਰ ਸ਼ਬਦਾਂ ਰਾਹੀਂ ਕਹਿੰਦੇ ਨੇ, ਇੱਕ ਸੇਜ ਤੇ ਹੋ ਕੇ ਵੀ ਮਿਲ ਬਾਤ ਨਾ ਕਰਦੇ ਭਾਈ, ਇਹ ਤਾਂ ਇੱਕ ਦੂਸਰੇ ਨਾਲ ਗੱਲਾਂ ਵੀ ਨਹੀਂ ਕਰਦੇ, ਵਿਛੋੜਾ। ਕਾਰਨ ਕੀ ਹੈ? ਧਨ ਸੂਤੀ ਪਿਰ ਸਦ ਜਾਗ ਅੰਤਾ, ਧਨ ਸੁੱਤੀ ਹੋਈ ਹੈ। ਜਬ ਸਤਨਾਮ ਸ੍ਰੀ ਵਾਹਿਗੁਰੂ, ਮੈਂ ਸੰਖੇਪ ਕਰਾਂ, ਧਨ ਸੁੱਤੀ ਹੋਈ ਹੈ। ਵੀ ਧਨ ਕਿਉਂ ਸੁੱਤੀ ਹੈ? ਪੀਓ ਮਦਰੋ ਧਨ ਮਤਵੰਤਾ, ਇਸਨੇ ਕੂੜ ਦਾ ਨਸ਼ਾ ਪੀਤਾ ਹੋਇਆ। ਜਬ ਸਤਨਾਮ ਸ੍ਰੀ ਵਾਹਿਗੁਰੂ, ਹੁਣ ਕੂੜ ਦੇ ਨਸ਼ੇ ਵਿੱਚ ਸੁੱਤੀ ਹੋਈ ਇਹ ਧਨ, ਸਤਿਗੁਰੂ ਜੀ ਦਾ ਇੱਕ ਫੈਸਲਾ ਆ ਗਿਆ। ਇਹ ਸੰਸਾਰ ਦੀ ਸੋਚ, ਸੰਸਾਰ ਦੇ ਆਵਾਜ਼, ਸੰਸਾਰ ਦੇ ਸ਼ੋਰ ਦੇ ਨਾਲ, ਮਨੁੱਖ ਦੀ ਸਿਆਣਪ ਦੇ ਨਾਲ, ਮਨੁੱਖ ਦੀ ਕਿਸੇ ਵਿਉਂਤ ਦੇ ਨਾਲ ਬਣਾਈ ਹੋਈ ਆਪਣੀ ਸੋਚ ਨਾਲ ਇਹ ਸੁੱਤੀ ਹੋਈ ਧਨ ਨਹੀਂ ਜਾਗ ਸਕਦੀ। ਜੇ ਜਾਗ ਸਕਦੀ ਏ ਤਾਂ ਇਸ ਦਾ ਫਿਰ ਹੀ ਇਸ ਨੂੰ ਆਵਾਜ਼ ਮਾਰੇ, ਇਸ ਦਾ ਫਿਰ ਹੀ ਜਗਾਵੇ ਤੇ ਜਾਗ ਸਕਦੀ। ਜੋ ਸਤਨਾਮ ਕੀ ਕਹਿ ਦਿੱਤਾ, ਪੀਓ ਮਧਰੋ ਤਨ ਮਤਵੰਤਾ, ਤਨ ਜਾਗੈ ਜੇ ਪਿਰ ਬੋਲਨਤਾ। ਤਨ ਜਾਗੈ ਜੇ ਪਿਰ ਬੋਲਨਤਾ, ਜੇ ਪਿਰ ਬੁਲਾਵੇ। ਜਿਸ ਦੀ ਤਨ ਏ ਉਸੇ ਦੀ ਆਵਾਜ਼ ਨਾਲ ਜਾਗਦੀ ਏ। ਤੇ ਫਿਰ ਇੱਕ ਗੱਲ ਮੈਂ ਹੋਰ ਕਹਿ ਦਿਆਂ, ਸੁਰਤ ਵੀ ਉਸੇ ਦੀ ਆਵਾਜ਼ ਨਾਲ ਹੀ ਜਾਗੇਗੀ ਜਿਸ ਦੀ ਬਖਸ਼ਿਸ਼ ਦੇ ਨਾਲ ਸਰੀਰ ਮਿਲਿਆ, ਜਿਸ ਦੀ ਕਿਰਪਾ ਦੇ ਨਾਲ ਜੀਵਨ ਮਿਲਿਆ, ਜਿਸ ਦੀ ਕਿਰਪਾ ਦੇ ਨਾਲ ਸਾਨੂੰ ਇਹ ਸੁਰਤ ਮਿਲੀ, ਕੋਈ ਜਗਾ ਸਕਦਾ। ਕਦੇ ਤੁਸੀਂ ਕਚਹਿਰੀ ਵਿੱਚ ਜਾ ਕੇ ਵੇਖੋ, ਜੱਜ ਦੀ ਕਚਹਿਰੀ ਦੇ ਬਾਹਰ ਤਲਬਦਾਰ ਆਵਾਜ਼ਾਂ ਮਾਰਦਾ, ਅਸੀਂ ਬੜੇ ਧਿਆਨ ਨਾਲ ਸੁਣਦੇ ਹਾਂ। ਉਸ ਦੀ ਆਵਾਜ਼ ਸੁਣ ਕੇ ਅਸੀਂ ਜੱਜ ਦੇ ਕੋਲ ਜਾਂਦੇ ਹਾਂ, ਇਸ ਕਰਕੇ ਕਿ ਕਿਧਰ ਆਵਾਜ਼ ਅਸੀਂ ਜਿਹੜੀ ਤਲਬਦਾਰ ਨੇ ਆਵਾਜ਼ ਮਾਰੀ ਸੀ ਜੇ ਅਸੀਂ ਸੁਣੀ ਅਣਸੁਣੀ ਕਰਤੀ ਤੇ ਸਾਨੂੰ ਅੰਦਰ ਜੱਜ ਦੇ ਕੋਲ ਜਾਣਾ ਨਾ ਮਿਲਿਆ ਤੇ ਕਿਧਰ ਪੈਨਲਟੀ ਨਾ ਲੱਗ ਜੇ, ਕਿਧਰ ਐਕਸਪਾਲਟੀ ਨਾ ਹੋ ਜੇ, ਕੇਸ ਖਰਾਬ ਨਾ ਹੋ ਜਾਏ, ਜੋ ਸਤਨਾਮ ਸ੍ਰੀ ਵਾਹਿਗੁਰੂ। ਪਰ ਉਹ ਤਲਬਦਾਰ ਬਿਨਾਂ ਜੱਜ ਦੀ ਕਚਹਿਰੀ ਤੋਂ ਆਪਣੇ ਆਪ ਕਦੇ ਗਲੀਆਂ ਬਾਜ਼ਾਰਾਂ ਵਿੱਚ ਆਵਾਜ਼ਾਂ ਮਾਰ ਕੇ ਵੇਖੇ, ਦੋ ਬੰਦੇ ਵੀ ਇਕੱਠੇ ਨਹੀਂ ਕਰ ਸਕਦਾ, ਕਿਉਂਕਿ ਤਲਬਦਾਰ ਦੀ ਆਵਾਜ਼ ਕਚਹਿਰੀ ਦੇ ਪਿੱਛੇ ਜੱਜ ਦੀ ਤਾਕਤ ਏ, ਉਸ ਆਵਾਜ਼ ਦੇ ਪਿੱਛੇ ਜੱਜ ਦੀ ਹਸਤੀ ਏ। ਜੇ ਤਲਬਦਾਰ ਦੀ ਆਵਾਜ਼ ਪਿੱਛੇ ਜੱਜ ਦੀ ਤਾਕਤ ਤੇ ਹਸਤੀ ਕਰਕੇ ਉਸ ਦੀ ਆਵਾਜ਼ ਸੁਣ ਕੇ ਲੋਕੀ ਧਿਆਨ ਨਾਲ ਸੁਣ ਕੇ ਜੱਜ ਕੋਲ ਜਾਂਦੇ ਨੇ, ਤੇ ਫਿਰ ਮੈਂ ਅੱਜ ਇਹ ਵੀ ਕਹਿ ਦਿਆਂ, ਗੁਰੂ ਸ਼ਬਦ ਦੀ ਆਵਾਜ਼ ਦੇ ਪਿੱਛੇ ਨਿਰੰਕਾਰ ਦੀ ਹਸਤੀ ਏ, ਗੁਰੂ ਸ਼ਬਦ ਦੀ ਆਵਾਜ਼ ਪਿੱਛੇ ਪਰਵਰਦਗਾਰ ਦੀ ਹਸਤੀ ਏ, ਗੁਰੂ ਸ਼ਬਦ ਦੀ ਆਵਾਜ਼ ਪਿੱਛੇ ਕਰਤਾਰ ਦੀ ਹਸਤੀ ਏ। ਜੋ ਸਤਨਾਮ ਸ੍ਰੀ ਵਾਹਿਗੁਰੂ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸਾ ਕਰੀ ਗਿਆਨ ਵੇਲਾ। ਫਿਰ ਗੁਰੂ ਦੇ ਸ਼ਬਦ ਹੀ ਜਗਾ ਸਕਦਾ ਸੁੱਤੀ ਹੋਈ ਸੁਰਤ ਨੂੰ। ਨਿਰੰਕਾਰ ਦੀ ਆਵਾਜ਼ ਕੀ ਏ? ਗੁਰੂ ਦਾ ਸ਼ਬਦ। ਇਸ ਆਵਾਜ਼ ਪਿੱਛੇ ਨਿਰੰਕਾਰ ਦੀ ਹਸਤੀ ਏ, ਸੁਰਕੀ ਬਾਣੀ ਏ। ਇਸ ਆਵਾਜ਼ ਪਿੱਛੇ ਸਿਰਜਣਹਾਰ ਦੀ ਹਸਤੀ ਏ। ਇੱਕੋ ਇੱਕ ਆਵਾਜ਼ ਗੁਰੂ ਦਾ ਸ਼ਬਦ ਹੀ ਸੁੱਤੀ ਹੋਈ ਸੁਰਤ ਨੂੰ ਜਗਾ ਸਕਦਾ। ਤੇ ਸਤਿਗੁਰੂ ਦੀ ਆਵਾਜ਼ ਗੁਰੂ ਦਾ ਸ਼ਬਦ ਏ, ਨਿਰੰਕਾਰ ਦੀ ਆਵਾਜ਼ ਗੁਰੂ ਦਾ ਸ਼ਬਦ ਏ। ਤੇ ਜਿਸ ਨੇ ਗੁਰੂ ਦੀ ਸ਼ਬਦ ਦੀ ਆਵਾਜ਼ ਦੇ ਨਾਲ ਜਿਸ ਦੀ ਸੁਰਤ ਜਾਗ ਪਈ, ਉਹ ਜਾਗੀ ਹੋਈ ਸੁਰਤ ਸੱਚ ਨੂੰ ਸੁਣਦੀ ਏ, ਸੱਚ ਵੇਖਦੀ ਏ, ਸੱਚ ਬੋਲਦੀ ਏ। ਤੇ ਗੁਰੂ ਸ਼ਬਦ ਦੇ ਆਸਰੇ ਅੰਧੇ ਲੈਂਦੇ ਨੇ ਸੋਟੀ ਦਾ ਸਹਾਰਾ, ਪਰ ਗੁਰਸਿੱਖ ਲੈਂਦੇ ਨੇ ਤੇਰੇ ਨਾਮ ਦੀ ਆਸਰੇ ਨਾਲ, ਨਾਮ ਦੀ ਟੇਕ ਨਾਲ, ਨਾਮ ਦੀ ਕਮਾਈ ਨਾਲ ਉਹ ਆਪਣੀ ਯਾਤਰਾ ਕਰਦੇ 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 ਸ਼ਬਦ ਦੇ ਘਰ ਪਹੁੰਚ ਜਾਂਦੇ ਨੇ। ਜੋ ਸਤਨਾਮ ਸ੍ਰੀ ਵਾਹਿਗੁਰੂ। ਐਸਾ ਆਗੂ ਇੱਕੋ ਇੱਕ ਜਿਹੜਾ ਇਹ ਮਨੁੱਖ ਜਿਸ ਦੀ ਸੁਰ ਸੁੱਤੀ ਹੋਣ ਕਰਕੇ ਅੰਧਾ, ਐਸੇ ਅੰਧਿਆਂ ਅਗਿਆਨੀਆਂ ਨੂੰ ਤਾਰਦਾ, ਉਧਾਰ ਕਰਦਾ ਉਹਨਾਂ ਦਾ। ਹੋਰ ਕੋਈ ਦਿਖਾਈ ਨਹੀਂ ਦਿੰਦਾ ਇੱਕ ਸਤਿਗੁਰੂ ਤੋਂ ਬਿਨਾਂ, ਇੱਕੋ ਇੱਕ ਸਤਿਗੁਰੂ ਹੀ ਕੀ ਕਹਿੰਦੇ। ਸਤਿਗੁਰ ਆਗੂ ਜਾਣੀਐ, ਮਹਾਪਕਰ ਅੰਦਲੇ ਉਧਾਰੇ। ਸਤਿਗੁਰੂ ਬਾਂਹ ਫੜ ਲੈਂਦੇ ਫਿਰ ਛੱਡਦੇ ਨਹੀਂ, ਹੱਥ ਰਸਤੇ ਵਿੱਚ ਨਹੀਂ ਛੱਡਦੇ। ਆ ਕਸ਼ਮੀਰੀ ਪੰਡਤਾਂ ਦੀ ਬਾਂਹ ਫੜੀ ਸੀ, ਆਪਣਾ ਸੀਸ ਕੁਰਬਾਨ ਕਰ ਦਿੱਤਾ, ਲੇਕਿਨ ਬਾਂਹ ਨਹੀਂ ਛੱਡੀ। ਜਦੋਂ ਸਪਨਾ ਉੱਚੀ ਕਿਉਂਕਿ ਸਤ ਗੁਰ ਗੁਣੀ ਨਿਧਾਨ ਹੈ, ਸਤ ਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਿਗਣ ਇਹ ਤਾਂ ਸਾਰੇ ਜਾਣਦੇ। ਜੇ ਸਿੱਕੇ ਦੇ ਅੰਦਰ ਚਾਂਦੀ ਪੂਰੀ ਨਾ ਹੋਵੇ ਸਾਰੇ ਸਿੱਕੇ ਨੂੰ ਖੋਟਾ ਖੋਟਾ ਕਹਿੰਦੇ। ਖੋਟਾ ਹੋਣਾ ਓਗਣੀ, ਕਿਸੇ ਦਾ ਖੋਟਾ ਹੋ ਜਾਣਾ ਬੜਾ ਵੱਡਾ ਓਗਣੇ, ਖਰਾ ਹੋ ਜਾਣਾ ਗੁਣੇ। ਜਿਸ ਸਿੱਕੇ ਵਿੱਚ ਚਾਂਦੀ ਨਾ ਹੋਵੇ ਉਹਨੂੰ ਸਾਰੇ ਖੋਟਾ ਖੋਟਾ ਕਹਿੰਦੇ ਨੇ, ਪਰ ਜਿਸ ਸਿੱਕੇ ਵਿੱਚ ਚਾਂਦੀ ਹੋਵੇ ਉਸ ਨੂੰ ਖਰਾ ਖਰਾ ਕਹਿੰਦੇ ਨੇ। ਸਾਹਿਬ ਜੀ ਬਾਣੀ ਨੇ ਵੀ ਕਿਹਾ,
ਨਾਨਕ ਜੇ ਵਿੱਚ ਰੁਪਾ ਹੋਵੇ,
ਰੁਪਾ ਚਾਂਦੀ
ਖਰਾ ਖਰਾ
ਚਾਂਦੀ ਦੇ ਹੋਣ ਨਾਲ ਜੇ ਸਿੱਕਾ ਖਰਾ ਹੋ ਸਕਦਾ, ਇੱਕ ਚਾਂਦੀ ਦੇ ਨਾ ਹੋਣ ਨਾਲ ਸਿੱਕਾ ਖੋਟਾ ਹੋ ਸਕਦਾ ਤੇ ਗੱਲ ਫਿਰ ਪੱਕੀ। ਜੇ ਜਿਸ ਜੀਵਨ ਵਿੱਚ ਗੁਰੂ ਦਾ ਸ਼ਬਦ ਨਹੀਂ ਉਹ ਜੀਵਨ ਵੀ ਖੋਟਾ, ਉਹ ਜਿਸ ਜੀਵਨ ਵਿੱਚ ਗੁਰੂ ਦਾ ਸ਼ਬਦ ਇਹ ਖਰਾ ਹੋਈਏ ਸਤਨਾਮ ਸ਼੍ਰੀ। ਜੇ ਅਜੇ ਤੱਕ ਜੀਵਨ ਵਿੱਚ ਗੁਰਮੰਤਰ ਨਹੀਂ ਤੇ ਜੀਵਨ ਖੋਟਾ, ਤੇ ਜਿਸ ਜੀਵਨ ਵਿੱਚ ਗੁਰਮੰਤਰ ਹੈ ਉਹ ਜੀਵਨ ਖਰਾ। ਕਿਉਂਕਿ ਜੇ ਅਗਰ ਸਿੱਕੇ ਵਿੱਚ ਚਾਂਦੀ ਨੇ ਅਸੀਂ ਖੜਕਾ ਖੜਕਾ ਕੇ ਵੇਖਦੇ ਹਾਂ, ਜੋ ਸਤਨਾਮ ਸ਼੍ਰੀ ਵਾਹਿਗੁਰੂ, ਇਹ ਸਿੱਕਾ ਖਰਾ ਕਿ ਖੋਟਾ, ਤੇ ਦਰਗਾਹ ਦੇ ਮਾਲਕ ਸਾਡੇ ਜੀਵਨ ਨੂੰ ਵੀ ਖੜਕਾ ਖੜਕਾ ਕੇ ਵੇਖਦੇ ਜੋ ਸਤਨਾਮ ਸ਼੍ਰੀ। ਪਰ ਹੁਣ ਅਗਲਾ ਸਵਾਲ ਆਉਂਦਾ ਹੈ, ਜਿਹਨੇ ਖੋਟੇ ਸਿੱਕੇ ਵੇਖੇ ਨੇ ਉਹਨਾਂ ਨੂੰ ਲੋਕੀ ਬਾਹਰ ਸੁੱਟ ਦਿੰਦੇ ਨੇ ਤੇ ਖਰਿਆਂ ਨੂੰ ਖਜ਼ਾਨੇ ਪਾ ਲੈਂਦੇ ਨੇ। ਦਾਸ ਸੰਖੇਪ ਕਰਦਾ, ਖਰਾ ਖਜ਼ਾਨੇ ਪਾਈਏ ਖਰੇ ਨੂੰ ਤਾਂ ਖਜ਼ਾਨੇ ਪਾਉਂਦੇ ਨੇ, ਖੋਟਿਆਂ ਨੂੰ ਬਾਹਰ ਸੁੱਟ ਦਿੰਦੇ ਨੇ। ਤੇ ਫਿਰ ਬੜਾ ਡਰ ਲੱਗਦਾ ਕਿ ਜੀਵਨ ਖਰੇ ਪ੍ਰਵਾਨ ਹੋ ਜਾਣਗੇ ਤੇ ਜਿਹੜੇ ਜੀਵਨ ਖੋਟੇ ਹੋਣਗੇ ਉਹ ਵੀ ਬਾਹਰ ਸੁੱਟ ਦਿੱਤੇ ਜਾਣਗੇ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਨਹੀਂ ਹੋਏਗਾ, ਗੁਰਮੰਤਰ ਨਹੀਂ ਹੋਏਗਾ, ਉਹਨਾਂ ਦੇ ਜੀਵਨ ਵਾਲਿਆਂ ਨੂੰ ਵੀ ਫਿਰ ਬਾਹਰ ਸੁੱਟ ਦਿੱਤਾ ਜਾਏਗਾ। ਉਹ ਫਿਰ ਜੰਮਦੇ ਮਰਦੇ ਰਹਿਣਗੇ, ਮਰਦੇ ਜੰਮਦੇ ਰਹਿਣਗੇ। ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ ਹੁੰਦਾ ਰਹੇਗਾ ਉਹਨਾਂ ਦੇ ਨਾਲ। ਤੇ ਜਿਹੜੇ ਖਜ਼ਾਨੇ ਪੈ ਜਾਣਗੇ ਉਹ ਪ੍ਰਵਾਨ ਹੋ ਜਾਣਗੇ। ਪਰ ਸਵਾਲ ਪੈਦਾ ਹੋ ਗਿਆ, ਕੀ ਸਵਾਲ ਪੈਦਾ ਹੋਇਆ? ਜੇ ਇੱਕ ਬੰਦਾ ਇਹ ਸੋਚ ਲਵੇ ਵੀ ਸਿੱਕੇ ਵਿੱਚ ਤਾਂ ਚਾਂਦੀ ਚਾਹੀਦੀ ਏ, ਤੇ ਉਹ ਘਰ ਬੈਠ ਕੇ ਸਿੱਕਾ ਢਾਲ ਕੇ ਤੇ ਚਾਂਦੀ ਆਪ ਹੀ ਭਰ ਲਵੇ, ਕੀ ਸਿੱਕਾ ਪ੍ਰਵਾਨ ਹੋ ਜਾਏਗਾ? ਬਿਲਕੁਲ ਨਹੀਂ।
ਬੇਸ਼ੱਕ ਉਸ ਸਿੱਕੇ ਵਿੱਚ ਚਾਂਦੀ ਵੱਧ ਵੀ ਭਰ ਲਵੇ, ਪਰ ਜਿਸ ਟਕਸਾਲ ਦਾ ਸਿੱਕਾ ਬਣਿਆ, ਜਿੰਨੀ ਦੇਰ ਤੱਕ ਉਸ ਟਕਸਾਲ ਦੀ ਮੋਹਰ ਨਹੀਂ ਲੱਗਦੀ, ਜਿੰਨੀ ਦੇਰ ਤੱਕ ਉਸ ਟਕਸਾਲ ਦੀ ਘਾੜਤ ਵਿੱਚ ਨਹੀਂ ਆਉਂਦਾ, ਉਹ ਸਿੱਕਾ ਪ੍ਰਵਾਨ ਨਹੀਂ ਹੋ ਸਕਦਾ। ਜੋ ਸਤਨਾਮ ਸ੍ਰੀ ਆਪਣੇ ਆਪ ਨਹੀਂ, ਇਸ ਕਰਕੇ ਸਿੱਕੇ ਨੂੰ ਖਰਾ ਹੋਣ ਵਾਸਤੇ ਟਕਸਾਲ ਦੀ ਲੋੜ ਏ। ਜਿਸ ਟਕਸਾਲ ਦਾ ਸਿੱਕਾ ਉਸਦੀ ਮੋਹਰ ਦੀ ਲੋੜ ਏ, ਉਸ ਟਕਸਾਲ ਦੇ ਮੁਤਾਬਕ ਚਾਂਦੀ ਭਰੀ ਜਾਏਗੀ। ਤੇ ਫਿਰ ਗੱਲ ਬੜੀ ਸਪਸ਼ਟ ਹੈ, ਜੇ ਅਗਰ ਪੱਥਰ ਨੂੰ ਘੜਨ ਵਾਸਤੇ ਵੀ ਵਰਕਸ਼ਾਪ ਚਾਹੀਦੀ ਏ, ਘੜੇ ਹੋਏ ਪੱਥਰ ਹੀ ਮਹਿਲਾਂ ਦਾ ਸ਼ਿੰਗਾਰ ਬਣਦੇ ਨੇ, ਲੱਕੜੀ ਦੀ ਕੀਮਤ ਤਾਂ ਪੈਂਦੀ ਏ, ਜੇ ਅਗਰ ਲੱਕੜੀ ਦੀ ਘਾੜਤ ਹੋਵੇ ਫਰਨੀਚਰ ਬਣਦੀ ਏ, ਉਹ ਸੋਨੇ ਦੀ ਕੀਮਤ ਵੀ ਤਾਂ ਪੈਂਦੀ ਏ ਜੇ ਸੋਨਾ ਘੜਿਆ ਜਾਏ, ਗਹਿਣੇ ਬਣਦੇ ਨੇ। ਤੇ ਅੱਲੜ ਮੁੰਡੇ ਵਿਦਵਾਨ ਤਾਂ ਬਣ ਸਕਦੇ ਨੇ ਜੇ ਚੰਗੇ ਵਿਦਵਾਨ ਤੋਂ ਘੜੇ ਜਾਣ। ਫਿਰ ਤਾਂ ਗੱਲ ਬੜੀ ਸਪਸ਼ਟ ਏ, ਜੇ ਘਾੜਤ ਲਈ ਪੱਥਰ ਦੀ ਘਾੜਤ ਲਈ ਵਰਕਸ਼ਾਪ ਚਾਹੀਦੀ ਏ, ਲੱਕੜੀ ਦੀ ਘਾੜਤ ਲਈ ਵਰਕਸ਼ਾਪ ਚਾਹੀਦੀ ਏ, ਉਹ ਸੋਨੇ ਦੀ ਘਾੜਤ ਲਈ ਟਕਸਾਲ ਚਾਹੀਦੀ ਏ, ਅੱਲੜ ਮੁੰਡੇ ਨੂੰ ਵਿਦਵਾਨ ਬਣਾਉਣ ਵਾਸਤੇ ਸਕੂਲ ਚਾਹੀਦਾ, ਉਹ ਜੀਵਨ ਖੋਟੇ ਤੋਂ ਖਰਾ ਬਣਾਉਣ ਵਾਸਤੇ ਵੀ ਸਤਿਗੁਰੂ ਤੇਰੀ ਟਕਸਾਲ ਚਾਹੀਦੀ। ਸਤਨਾਮ ਸ਼੍ਰੀ ਅਕਾਲ, ਬਿਨਾਂ ਤੇਰੀ ਟਕਸਾਲ ਤੋਂ ਜੀਵਨ ਖਰਾ ਨਹੀਂ ਹੋ ਸਕਦਾ। ਇੱਥੇ ਸਟੈਂਪ ਲੱਗੇਗੀ ਜੀਵਨ ਖਰੇ ਦੀ, ਆਪਣੇ ਆਪ ਨਹੀਂ। ਕਈ ਸਾਨੂੰ ਕਹਿੰਦੇ ਨੇ ਕਿ ਜੇ ਅਸੀਂ ਅੰਮ੍ਰਿਤ ਨਾ ਛਕੀਏ ਸਾਡਾ ਨਾਮ ਜਪਿਆ ਪ੍ਰਵਾਨ ਹੋਏਗਾ ਕਿ ਨਹੀਂ ਹੋਏਗਾ। ਹੁਣ ਮੈਂ ਗੱਲ ਕਹਿ ਰਿਹਾ ਸਤਿਗੁਰੂ ਦੇ ਸ਼ਬਦ, ਆਪਣੇ ਕੋਲੋਂ ਕੋਈ ਗੱਲ ਨਹੀਂ ਕਹਿਣੀ।
ਮਨਮੁਖ ਭਗਤ ਕਰੈ ਬਿਨ ਸਤਿਗੁਰ, ਮਨਮੁਖ ਭਗਤ ਕਰੈ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ।
ਬਿਨਾ ਸਤਿਗੁਰ ਤੋਂ ਭਗਤੀ ਨਹੀਂ ਪ੍ਰਵਾਨ। ਜਦ ਸਤਨਾਮ ਸ੍ਰੀ,
ਬਿਨ ਸਤਿਗੁਰ, ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ।
ਇੱਕ ਸ਼ਬਦ ਤਾਂ ਤੁਸੀਂ ਆਮ ਸੁਣਦੇ ਨਾ, ਕਿਹੜਾ?
ਜਾਨੀ ਗੁਰ ਬਿਨ ਭਗਤ ਨਾ ਹੋਈ। ਜਾਨੀ
ਬੜੇ ਪੜ੍ਹੇ ਲਿਖੇ ਵਿਦਵਾਨ, ਵਿਦਵਾਨ ਤੂੰ ਹੋ ਸਕਦਾ ਹੈ?
ਜਾਨੀ ਗੁਰ ਬਿਨ ਭਗਤ ਨਾ ਹੋਈ, ਗੁਰ ਬਿਨ ਭਗਤ ਨਾ ਹੋਈ, ਗੁਰ ਬਿਨ ਭਗਤ ਨਾ ਹੋਈ। ਜਾਨੀ ਗੁਰ ਬਿਨ ਭਗਤ ਨਾ ਹੋਈ, ਜਾਨੀ ਗਿਆਨੀ, 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 ਗੁਰ ਬਿਨ ਭਗਤ ਨਾ ਹੋਈ।
ਤੇ ਫਿਰ ਖੋਟੇ ਛਕਿਆਂ ਨੂੰ ਕੀ ਕਰਨਾ ਚਾਹੀਦਾ, ਉਗਣ ਵਾਲਿਆਂ ਨੂੰ ਕੀ ਕਰਨਾ ਚਾਹੀਦਾ, ਕੀ ਕਰਨਾ ਚਾਹੀਦਾ? ਉਹ ਤੇ ਬਾਹਰ ਸੁਣ ਦੇਣਗੇ, ਉਗਣ ਵਾਲੇ ਨੂੰ ਪਤਾ ਕੀ ਕਰਨਾ ਚਾਹੀਦਾ?
ਸਤਿਗੁਰ ਪਿੱਛੇ ਭੱਜ ਪਵੇ।
ਜੇ ਟਕਸਾਲ ਦੇ ਮਾਲਕ ਨੇ ਨਾ, ਜਿਨ੍ਹਾਂ ਦੀ ਟਕਸਾਲ ਵਿੱਚ ਜੀਵਨ ਖੋਟੇ ਤੋਂ ਖਰੇ ਹੁੰਦੇ ਨੇ, ਉਹਨਾਂ ਦੇ ਮਗਰ ਦੌੜ ਪਵੇ, ਸ਼ਰਨ ਵਿੱਚ ਜਾ ਕੇ ਡਿੱਗ ਪਵੇ। ਜਦੋਂ ਸਤਨਾਮ ਸ਼੍ਰੀ ਵਾਹਿਗੁਰੂ, ਇਹ ਕਰਨੀ ਸਾਰ। ਤੇ ਸਤਿਗੁਰ ਕੈਸੇ ਨੇ?
ਸਤਿਗੁਰ ਖੋਟਿਓ ਖਰੇ ਕਰੇ,
ਸਾਰੇ ਬੋਲੋਗੇ? ਅੱਜ ਤਾਂ ਸਮਾਂ ਮਿਲਿਆ ਜੇ ਜੇ ਅੱਜ ਵੀ ਕੋਈ ਖੋਟਾ ਆਪਣੇ ਆਪ ਨੂੰ ਸਮਝਦਾ ਗੁਰ ਸ਼ਬਦ ਨਹੀਂ, ਅੱਜ ਤਾਂ ਬਣ ਜਾਓ ਖਰੇ, ਅੱਜ ਤਾਂ ਤੈਨੂੰ ਸਮਾਂ ਤੁਹਾਡੇ ਕੋਲ ਜਦੋਂ ਸਤਨਾਮ ਸ਼੍ਰੀ ਹੋਏ, ਅੱਜ ਤਾਂ ਫਿਰ ਮੋਹਰ ਲੱਗ ਜਾਏਗੀ, ਅੱਜ ਸਤਿਗੁਰ ਦੀ ਸਟੈਂਪ ਲੱਗ ਜਾਏਗੀ, ਪਿਛਲੇ ਸਾਰੇ ਜਨਮਾਂ ਜਨਮਾਂ ਦੀ ਮੈਲ ਖਤਮ, ਤੇ ਜਨਮ ਹੀ ਨਵਾਂ ਹੋ ਜਾਏਗਾ ਸਤਨਾਮ ਸ਼੍ਰੀ ਨਵਾਂ ਜਨਮ। ਅੱਜ ਫਿਰ ਲਵਾ ਲਓ ਸਟੈਂਪ ਸਾਰੇ,
ਸਤ ਗੁਰ ਖੋਟਿਓ ਖਰੇ ਕਰੇ,
ਤੇ ਭਰਦੇ ਨੇ ਚਾਂਦੀ ਸ਼ਬਦ, ਆ ਸ਼ਬਦ ਭਰਦੇ ਨੇ, ਜੇ ਸਿੱਕੇ ਵਿੱਚ ਚਾਂਦੀ ਦੀ ਲੋੜ ਹੈ, ਜੀਵਨ ਵਿੱਚ ਗੁਰੂ ਸ਼ਬਦ ਦੀ ਲੋੜ ਹੈ।
ਸ਼ਬਦ ਸਵਾਰਣ ਹਾਰੇ, ਸ਼ਬਦ ਸਵਾਰਣ
ਆ ਦੇਖੋ ਹੁਣ ਸਟੈਂਪ, ਹੁਣ ਭਰ ਦਿੱਤਾ ਨਾ ਸ਼ਬਦ, ਜਦੋਂ ਦਿੱਤਾ ਗੁਰਮੰਤਰ, ਸਿੱਕਾ ਕੀਤਾ ਖਰਾ ਤੇ ਲਾਈ, ਹੁਣ ਮੋਹਰ ਕਿਹੜੀ, ਪਤਾ ਕਿਹੜੀ ਸਟੈਂਪ ਲੱਗਦੀ ਹੈ। ਉਹ ਜਿਨ ਕੋ ਨਜ਼ਰ ਕਰਮ ਤਿਨ ਤਾਰ, 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 ਨਾਨਕ ਨਜ਼ਰੀ ਨਜ਼ਰ ਨਿਹਾਲ, ਨਾਨਕ ਨਜ਼ਰੀ ਨਜ਼ਰ ਨਿਹਾਲ, ਨਾਨਕ ਸੱਤੀ ਦਰਗਾ ਮੰਨਿਆ, ਹੁਣ ਸਿੱਕਾ ਚੱਲੇਗਾ ਹੀ ਚੱਲੇਗਾ, ਜੋ ਸਤਨਾ ਇੱਕ ਪਰ ਇੱਕ ਖਜ਼ਾਨੇ ਪਏਗਾ ਹੀ ਪਏਗਾ, ਮੋਹਰ ਲੱਗ ਗਈ, ਤੇ ਮੋਹਰ ਲੱਗੀ ਨਾ ਸੱਚੀ ਸਰਕਾਰ ਦੀ, ਤੇ ਜਦੋਂ ਕਿਸੇ ਨੇ ਸਿੱਕਾ ਵੇਖਿਆ ਨਾ ਸਰਕਾਰ ਦਾ, ਪਹਿਚਾਣ ਕੀਤੀ ਵੀ ਕਿਹੜੀ ਸਰਕਾਰ ਦਾ ਸਿੱਕਾ, ਤੇ ਜਦੋਂ ਵੇਖਿਆ ਨਾ ਕਿਸੇ ਨੂੰ ਨਦਰ ਕਰਮ ਤਿਨਕਾਰ ਤੋਂ ਬਾਅਦ, ਇਹ ਖਾਲਸਾ ਕਿਹੜੀ ਟਕਸਾਲ ਦਾ ਸਿੱਕਾ ਜੋ ਸਤਨਾਮ ਸ਼੍ਰੀ ਵਾਹਿਗੁਰੂ, ਤੇ ਫਿਰ ਸਮਝ ਆ ਗਈ, ਕੀ ਸਮਝ ਆਈ,
ਖਾਲਸਾ ਮੇਰੋ ਰੂਪ ਹੈ, ਖਾਲਸਾ ਮੇਰੋ ਰੂਪ,
ਉਹ ਇਸ ਟਾਈਮ ਜੋ ਆਪਣੀ ਸੀ ਉਹੀ ਲਗਾ ਦਿੱਤੀ, ਜੋ ਸਤਨਾਮ ਸ਼੍ਰੀ ਆਪਣੀ ਆਪ ਹੀ ਵਰਤ ਗਏ, ਬਾਣੀ ਕਰਕੇ ਵਰਤ ਗਏ, ਬਾਣੇ ਕਰਕੇ ਵਰਤ ਗਏ, ਆਪ ਹੀ ਵਰਤ ਗਏ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸੇ ਮੈਂ ਹੋ ਕਰੋ ਨਿਵਾਸ।
ਮੈਂ ਕਾਲਪ ਨੇ ਲਿਖਿਆ ਇੱਕ ਥਾਂ ਤੇ, ਕਹਿੰਦੇ ਪੰਜ ਗਏ ਅੰਦਰ ਤੰਬੂ ਦੇ, ਪੰਜ ਗਏ ਤੰਬੂ ਦੇ, ਤੇ ਛੇਵੇਂ ਗੁਰੂ ਸਨ, ਜਦੋਂ ਉਹਨਾਂ ਦੇ ਸੀਸ ਲੈ ਲਏ, ਅੰਮ੍ਰਿਤ ਦੀ ਦਾਤ ਦੇ ਦਿੱਤੀ, ਛੇਵੇਂ ਆਪ ਉਹਨਾਂ ਪਾਸੋਂ ਅੰਮ੍ਰਿਤ ਦੀ ਦਾਤ ਲੈ ਲਈ, ਜਦੋਂ ਪੰਜਾਂ ਦੀ ਬਜਾਏ ਤੰਬੂ ਤੇ ਬਾਹਰ ਛੇ ਆਏ, ਤੇ ਛਿਆਂ ਚੋਂ ਪਹਿਚਾਣ ਕਰਨੀ ਮੁਸ਼ਕਲ ਹੋ ਗਈ, ਇਹਨਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਕੌਣ ਹੈ ਜੋ ਸਤਨਾਮ ਸ਼੍ਰੀ ਨੇ, ਸਾਰਾ ਇੱਕੋ ਹੀ ਸਰੂਪ ਬਣ ਗਏ।
ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਰੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਰੋ, ਖਾਲਸਾ ਮੇਰੋ ਰੂਪ ਹੈ ਖਾਸ, ਵਾਹਿਗੁਰੂ 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 ਵਾਹਿਗੁਰੂ।
ਅੰਦਲੇ ਉਧਾਰੇ,
सतगुर पूरा वैद है। सतगुर पूरा
तंदुरुस्ती सिर्फ एक ही होंगी,
तंदुरुस्तियां कदे दो नहीं हो, रोग अनेक होते हैं पर तंदुरुस्ती एक ही।
ये नहीं कोई कह सकता मैं छह बीमारियां चो चार बीमारियां का आराम आ गया तो मैं तंदुरुस्त हो गया। ये नहीं कोई कह सकता मैं दो बीमारियां एक बीमारी रह गई तो मैं तंदुरुस्त हो गया। तंदुरुस्ती का मतलब तो यह है कि मैं कोई भी बीमारी ना रहे, फिर तंदुरुस्ती तो ही है ना। यह नहीं हो सकता मैं शरीर दिया बीमारियां हट गई तो मैं मन दिया बीमारियां चिमरिया हुई तो मैं तंदुरुस्त हो गया। तंदुरुस्ता भी होएगा जिसनू कोई भी बीमारी ना रवे, वो कोई वैद होएगा तन दिया बीमारियां का, कोई होएगा मन दिया बीमारियां का, किसी नू लगिया पर मेरे सतगुरु ऐसे वैद ने वो तक कोई बीमारी रहनी नहीं देते। जब सतनाम श्री वाहे कोई बीमारी नहीं रहनी, उन्हां कोल एक दवाई है जेड़ी किसी होर वैद को नहीं। ये असाध रोगों का भी इलाज कर देते, असाध रोग जिन्हों को संसार के कोई दवा नहीं। सतगुरु हैं वैद, कई दवाइयों का कोई
अनकियो पावी रोग न जाए,
रोग मिटे हारी औखत नाए। पर मिलती कि
नाम औखत कोई जन पाए,
कर कृपा
जिस आप दिवाए।
कई सवाल करते ने जो ये कही जो सतगुरु नजर करते ने, वो अपनी बाणी सुनते सतगुरु जो कृपा करते सतगुरु निरंकार के परमेश्वर के शब्द सुनते। मैं सच कहा जो मनुख सतगुरु जी की बाणी भावना का सुनेगा कदे अजमा लेना, बख्शिश के सतगुरु जी की बाणी भावना से श्रद्धा न सुनेगा ना, जिमें जिमें बाणी अंदर जाएगी ना तो रोग बाहर निकलते जाएंगे। ये सच्ची गल, क्योंकि पहला बाणी पढ़न दे नाल, बाणी का पाठ करने नाल बाणी तसदी है, विचार करन दे नाल बाणी अंदर वसदी है, कमाउण दे नाल बाणी अंदर रसदी है, ते मैं सच कह रहा फिर बीमारी भी नसदी नसदी। कई कहणगे किवें हो सकदा है कि कुछ शब्द सुन दे नाल बीमारी चली जावे, ये किवें हो सकदा है। कई सवाल करदे ने ये नहीं मनिया जा सकदा है मॉडर्न युग के अंदर, इस साइंटिफिक युग के अंदर कोई ये गल कह देवे कि शब्द सुन दे नाल शरीर के रोग चले जाते। कई सवाल करते हैं
ਇਹ ਕਿਵੇਂ ਹੋ ਸਕਦਾ ਜੀ ਵੀ ਸਤਿਗੁਰੂ ਜੀ ਦੇ ਸ਼ਬਦ ਸੁਣਨ ਦੇ ਨਾਲ ਅੰਦਰ ਦੀ ਬਿਮਾਰੀ ਚਲੀ ਜਾਏ, ਸਰੀਰ ਦੇ ਰੋਗ ਚਲੇ ਜਾਣ? ਇਹ ਕਿਵੇਂ ਹੋ ਸਕਦਾ? ਇਹ ਤਰਕਵਾਦੀ ਸ਼ੰਕਾਵਾਦੀ ਜਿਨ੍ਹਾਂ ਨੂੰ ਗੁਰੂ ਤੇ ਭਰੋਸਾ ਨਹੀਂ, ਸ਼ਬਦ ਤੇ ਭਰੋਸਾ ਨਹੀਂ, ਬਾਣੀ ਤੇ ਭਰੋਸਾ ਨਹੀਂ, ਉਹ ਇਹ ਸਵਾਲ ਕਰਦੇ ਨੇ। ਪਰ ਇੱਕ ਕਦੇ ਤੁਸੀਂ ਗੱਲ ਅਜਮਾ ਕੇ ਵੇਖਣਾ, ਕਿਵੇਂ ਇੱਕ ਬੰਦਾ ਬਿਮਾਰ ਹੋ ਗਿਆ, ਡਾਕਟਰਾਂ ਨੇ ਕਹਿਤਾ, ਵੈਦਾਂ ਨੇ ਕਹਿ ਦਿੱਤਾ ਵੀ ਤੈਨੂੰ ਐਸੀ ਬਿਮਾਰੀ ਲੱਗ ਗਈ, 10-12 ਦਿਨ ਨਹੀਂ ਚੱਲੇਗਾ, ਉਸ ਤੋਂ ਬਾਅਦ ਤੇਰੀ ਮੌਤ ਹੋ ਜਾਏਗੀ, ਬਸ ਐਸੀ ਬਿਮਾਰੀ ਲੱਗ ਗਈ। ਮੈਂ ਸਤਿਗੁਰੂ ਜੀ ਸ਼ਬਦ ਦੀ ਗੱਲ ਕਰਨੀ ਹੈ। ਉਹ ਵਿਚਾਰਾ ਨਿਰਾਸ਼ ਹੋ ਕੇ ਜਦ ਕੋਈ ਆਸਰਾ ਨਹੀਂ ਰਿਹਾ, ਉਹ ਸਤਿਗੁਰ ਜੀ ਦੀ ਬਾਣੀ ਦੀ ਸ਼ਰਨ ਵਿੱਚ ਚਲਾ ਗਿਆ, ਸਤਸੰਗਤ ਵਿੱਚ ਚਲਾ ਗਿਆ, ਸਤਿਗੁਰ ਜੀ ਦੀ ਬਾਣੀ ਸ਼ਰਵਣ ਕਰਨ ਲੱਗਿਆ। ਜਿਵੇਂ ਜਿਵੇਂ ਸਤਿਗੁਰੂ ਜੀ ਦੀ ਮਿੱਠੀ ਬਾਣੀ ਸ਼ਰਵਣ ਕਰਦਾ ਗਿਆ, ਸ਼ਰਵਣ ਕਰਦਾ ਗਿਆ, ਸ਼ਰਵਣ ਕਰਦਾ ਗਿਆ, ਉਸਦਾ ਪਿਆਰ ਵਧਦਾ ਗਿਆ। ਜਿਵੇਂ ਜਿਵੇਂ ਬਾਣੀ ਨਾਲ ਪਿਆਰ ਵਧਿਆ, ਧੀਰਜ ਆ ਗਿਆ, ਉਹ ਜਿਵੇਂ ਜਿਵੇਂ ਬਾਣੀ ਨਾਲ ਹੋਰ ਪਿਆਰ ਵਧਿਆ, ਆਖਿਰਕਾਰ ਕੀ ਹੋਇਆ? ਉਸਦਾ ਰੋਗ ਚਲਾ ਗਿਆ, ਵੈਦਾਂ ਦਾ ਇਕੱਠ ਹੋਇਆ, ਹਕੀਮ ਸਾਰੇ ਇਕੱਠੇ ਹੋਏ। ਬਾਈ ਇੱਕ ਬਿਮਾਰੀ ਨਵੀਂ ਵੇਖੀ, ਉਸਦਾ ਇਲਾਜ ਕੋਈ ਨਹੀਂ, ਆਪਸ ਵਿੱਚ ਸਲਾਹ ਮਸ਼ਵਰਾ ਕਰਨ ਲੱਗੇ। ਇੱਕ ਵੈਦ ਬੋਲਿਆ, ਬਿਮਾਰੀ ਕਿਸ ਨੂੰ ਕਹਿੰਦੇ? ਜਿਹੜਾ ਗੁਰਮੁਖ ਉਸ ਦਿਨ ਆਇਆ ਸੀ, ਜਿਸ ਨੂੰ ਕਹਿ ਦਿੱਤਾ ਸੀ ਤੇਰਾ ਕੋਈ ਇਲਾਜ ਨਹੀਂ, ਉਹ ਦੂਜਾ ਵੈਦ ਬੋਲਿਆ, ਉਹਦਾ ਰਾਜੀ ਵੀ ਹੋ ਗਿਆ, ਜੋ ਸਤਨਾਮ ਸ਼੍ਰੀ ਨਿਵਾਈ। ਜਿਸ ਵੈਦ ਨੇ ਕਿਹਾ ਸੀ ਤੂੰ ਮਰ ਜਾਏਗਾ 10-12 ਦਿਨਾਂ ਤੱਕ, ਉਹ ਕਹਿੰਦਾ ਹੋ ਨਹੀਂ ਸਕਦਾ, ਉਹ ਬਿਮਾਰੀ ਐਸੀ ਸੀ, ਉਹਦਾ ਇਲਾਜ ਕੋਈ ਨਹੀਂ ਸੀ, ਮੈਂ ਨਹੀਂ ਮੰਨ ਸਕਦਾ ਕਿ 10-12 ਦਿਨਾਂ ਦੇ ਅੰਦਰ ਉਹ ਠੀਕ ਹੋ ਗਿਆ ਹੋਵੇ, ਉਸ ਨੂੰ ਬੁਲਾਓ। ਵੈਦਾਂ ਦੇ ਇਕੱਠ ਵਿੱਚ ਬੁਲਾ ਲਿਆ, ਕਹਿੰਦੇ ਤੂੰ ਕਿਹੜੀ ਦਵਾਈ ਲਈ? ਕਹਿੰਦੇ ਮੇਰੀ ਦਵਾਈ ਸੀ ਸਤਿਗੁਰੂ ਜੀ ਦੀ ਬਾਣੀ, ਜੋ ਸਤਨਾਮ ਸ਼੍ਰੀ ਨਿਵਾਈ। ਕਹਿੰਦੇ ਦਵਾਈ ਕਿਹੜੀ ਲਈ? ਮੇਰੀ ਦਵਾਈ ਸੀ ਸਤਿਗੁਰੂ ਜੀ ਦਾ ਸ਼ਬਦ, ਉਹ ਪੂਰੇ ਵੈਦ ਦੀ ਦਵਾਈ ਸਤਿਗੁਰੂ ਜੀ ਦਾ ਸ਼ਬਦ, ਸਤਿਗੁਰ ਪੂਰਾ ਵੈਦ ਨੇ, ਇਹਨਾਂ ਦੀ ਦਵਾਈ ਹੈ ਸਤਿਗੁਰੂ ਜੀ ਦੀ ਬਾਣੀ। ਉਹ ਅਗੋਂ ਹਕੀਮ ਬੋਲਿਆ, ਮੈਂ ਨਹੀਂ ਮੰਨ ਸਕਦਾ ਕਿ ਚਾਰ ਸ਼ਬਦ ਸੁਣਨ ਦੇ ਨਾਲ, ਕੋਈ ਸ਼ਬਦ ਸੁਣਨ ਦੇ ਨਾਲ ਇਤਨੀ ਭਿਆਨਕ ਬਿਮਾਰੀ ਚਲੀ ਜਾਏ, ਮੈਂ ਨਹੀਂ ਮੰਨ ਸਕਦਾ। ਉਹ ਗੁਰਮੁਖ ਬੋਲਿਆ, ਮੂਰਖਾ, ਉਹ ਤੈਨੂੰ ਕੀ ਪਤਾ ਕਿ ਸਤਿਗੁਰੂ ਜੀ ਦੀ ਬਾਣੀ ਵਿੱਚ ਸਮਰੱਥਾ ਕੀ? ਜਦੋਂ ਹਕੀਮ ਨੇ ਇਹ ਸੁਣਿਆ ਨੀ, ਮੈਨੂੰ ਮੂਰਖ ਕਿਹਾ, ਇਹਨੇ ਵੱਡੇ ਵਿਦਵਾਨਾਂ ਚ ਮੈਨੂੰ ਮੂਰਖ ਕਹਿ ਦਿੱਤਾ, ਬੜਾ ਗੁੱਸੇ ਵਿੱਚ ਆ ਗਿਆ, ਬੜਾ ਭੜਕਿਆ, ਬੜਾ ਭੜਕ ਕੇ ਬੜਾ ਗੁੱਸੇ ਵਿੱਚ ਬੋਲਣ ਲੱਗਿਆ। ਉਹ ਗੁਰਮੁਖ ਬੋਲਿਆ, ਇਹਨੂੰ ਵੇਖੋ ਵੇਖੋ, ਤੁਹਾਡੇ ਵੈਦ ਨੂੰ ਕੀ ਹੋ ਗਿਆ? ਤੁਹਾਡਾ ਵੈਦ ਬਿਮਾਰ ਹੋ ਗਿਆ। ਉਹ ਕਹਿਣ ਲੱਗੇ, ਜੇ ਇੱਕ ਮਾੜਾ ਸ਼ਬਦ ਸੁਣਨ ਦੇ ਨਾਲ ਤੇਰਾ ਵੈਦ ਬਿਮਾਰ ਹੋ ਸਕਦਾ, ਮੇਰੇ ਮੁੱਖੋਂ ਇੱਕ ਮਾੜਾ ਸ਼ਬਦ ਸੁਣਨ ਦੇ ਨਾਲ ਵੈਦ ਰੋਗੀ ਹੋ ਸਕਦਾ, ਤੇ ਚੰਗੇ ਸ਼ਬਦ ਸੁਣਨ ਦੇ ਨਾਲ ਰੋਗ ਜਾ ਵੀ ਸਕਦਾ। ਸਤਿਗੁਰੂ ਜੀ ਦੇ ਸ਼ਬਦ ਸੁਣਨ ਨਾਲ ਰੋਗ ਜਾ ਸਕਦਾ। ਅਸੀਂ ਆ ਚੌਥੇ ਦਿਨ ਬਲੱਡ ਪ੍ਰੈਸ਼ਰ ਹਾਈ ਕਰ ਲੈਂਦੇ ਹਾਂ ਨਾ, ਸਾਨੂੰ ਕਿਸੇ ਨੇ ਮਾੜੀ ਗੱਲ ਕਹਿਤੀ, ਪਰ ਜਿਹਨੂੰ ਸਤਿਗੁਰ ਸੰਗਤ ਮਿਲ ਗਈ ਤੇ ਸਤਿਗੁਰ ਬੋਲੇ, ਇੱਕ ਬੋਲ ਵੀ ਖੰਤੋ ਨਾ ਕਲਾ, ਇੱਕ ਬੋਲ ਵੀ ਨਹੀਂ ਸੀ ਸਹਾਰਦਾ, ਹੁਣ ਤਾਂ ਬੜੀ ਸ਼ੀਤਲਤਾ ਆ ਗਈ, ਉਹ ਸਤਨਾਮ ਸ਼੍ਰੀ ਵਾਹਿਗੁਰੂ, ਬੜਾ ਪਿਆਰ ਆ ਗਿਆ, ਕਿਉਂਕਿ ਪੁਸ਼ਟ ਬਾਤ ਤੇ ਪਈ ਸੀ, ਸਤਿਗੁਰ ਦੀ ਕਿਰਪਾ ਹੋ ਗਈ, ਬਖਸ਼ਿਸ਼ ਹੋ ਗਈ। ਐਸੇ ਹਨ ਸਤਿਗੁਰ ਵੈਦ ਜਿਹੜੇ ਅਸਾਧ ਰੋਗਾਂ ਦਾ ਵੀ ਇਲਾਜ ਕਰਦੇ ਨੇ, ਜਿਹਨਾਂ ਕੋਲ ਸੰਸਾਰ ਦੇ ਪਾਸ ਇਲਾਜ ਨਹੀਂ। ਕੀ ਕਹਿੰਦੇ? ਕੌਣ ਨਹੀਂ?
ਸਤਿਗੁਰ ਪੂਰਾ ਵੈਦ ਹੈ, ਬਾਹਾਂ ਪੱਥਰ
सुख सागर गुरते गुरुदेव है सुख दे मेल लए दुखियारे
श्री गुरु तेग बहादुर साहब जो बालक अवस्था थी ना सब बाबा गुरुदत्ता जी की बरात में गए जो पहुंचे रस्ते की देखते हुए उन्होंने एक उम्र का हम उम्र का हाणी बालक बिना बस्तर तो नजर आया नंगा पता किया दौड़ के उसके पास कपड़े नहीं उसके पास बस्तर नहीं दुखी उस नंगेज अवस्था वेख के हाणी बालक बस्तरहीन वेख के उस पास बस्तर ना होण करके उस दुखी जान के सतगुरु जी ने बालक अवस्था विच अपने ही बस्तर उतार के जेड़े बरात विच गए सी पाए हुए उस जगह पा जो सतनाम श्री माता जी को आए माता जी ने पूछा बस्तर किसे ने कहंदे मेरे एक हाणी बालक नु वेख्या माता जी उन्हां दे पास बस्तर नहीं सी मैं उसका नंगेज बर्दाश्त नहीं कर सकया इस करके मैं अपनी तन दी पोशाक दे आया तन श्री गुरु तेग बहादुर साहब अपने तुसी एक हाणी बालक का नंगेज नहीं सी बर्दाश्त कर सके अपने तन दी पोशाक दे के आए सी तुसी हिंदुस्तान का किवें नंगेज बर्दाश्त कर सकते सी अपने तन ही दे दिता सतनाम श्री सुख सागर तुसी तां दुखे आ रहे हैं अपने आप तुसी सुख सागर दुखे ऐसे आगू हो जिन्होंने अपने आप को कुर्बान कर देता लेकिन दुखियां सुख सागर च मनाया मिल लिया ठीक है
जी आगु जानी है सतगुरु आगु जानी है महापकड़ अंधले उधारे अंधले वाहेगुरु 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 पूरा निर्वैर
सतगुर आगू जानी है, सतगुर आगू जानी, ए सतगुर आगू जानी है, ए सतगुर आगू बाहां पकड़ अंधले उदारे, अंधले उदारे।
एक बेनती करा, एक बेनती सरवण करके जाना, हो सकता स्पीकर ना होने करके आवाज ना पहुंचे। दास पिछले समय जो आया सी मैंने बड़ी खुशी हुई, अमृत वेले जदों मेरी भैणां ते मतावां ने जकारे छड्डे सी आपां नंगे सिर कदे नहीं घूमना जपो सतनाम श्री, मैं ये माण लैके इत्थों गया सी। पर मैं कल फिर कुछ वेख्या, सचमुच मैं तुहाडे कोलों माण लैके गया। अज फिर मेरे मन च इच्छा है कि जिहड़े तुसीं जकारे छड्डे सी ना, उह जकारे दे पिछे सतगुरु दी समर्था हुंदी है। जपो सतनाम श्री वाहिगुरू। बोला सतगुरु दा सचमुच, जे असी उस बोले ते पक्के रहिए, सतगुरु साडी पत रखदे ने, पड़दा टकदे ने। सिर्फ सिर ते दुपट्टा ही नहीं बल्कि सतगुरु पत रखदे ने, पड़दा टकदे ने। आओ मैनू फिर भरोसा है तुहाडे ते, अज मेरियां भैणां ते मतावां फिर जकारा छड के ए फिर दुबारा इस गल नूं पक्कियां कर देण वी जिहड़ा पिछे जकारा छड्डिया सी ओह पक्का ही है। जपो सतनाम श्री वाहिगुरू। होर मेरियां भैणां पंज कारे तां सौ ते बाकी स्पीकर ना आउण करके बेनतियां तो होर कई करनियां ने, पर रात दे दीवान विच जा कल सवेरे तां कि हर तक आवाज पहुंच सके। मैनूं बड़ी खुशी है तुसीं अज फिर पक्कियां कीता। मैं थां थां ते जाके दसना कि बंबई दियां संगतां, मेरियां भैणां मतावां, ये बच्चियां ने सतगुरु जी दे पवित्र चरणां विच जकारे गजा के ये गल तस्दीक कीती है कि असी सतगुरु जी जिहड़े केस ने सिर दे ਉਹ ਨੰਗੇ ਨਹੀਂ ਰੱਖਾਂਗੇ। ਜਪੋ ਸਤਨਾਮ ਸ਼੍ਰੀ ਵਾਹਿਗੁਰੂ।
ਆਹ ਹੁਣ ਆਨੰਦ ਸਾਹਿਬ ਜੀ ਦਾ ਪਾਠ ਤੇ ਸਮਾਪਤੀ। ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਬਿਆ ਮੇਰੀ ਮਾਏ ਸਤਿਗੁਰੂ ਮੈਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਸਭ ਨਾਂਗਲਾ ਸਮਰੱਥ ਸਵਾਮੀ ਮਾਰਿਆ
वाहेगुरु जी का खालसा वाहेगुरु।